ਹੁਣ ਪਾਣੀ ਆ ਪਾਇਆ ਨਾਲ ਮੱਲਮ ਤੇ ਪੱਟੀ ਵੀ ਲਾਇਆ ਕਰ, ਮੱਲਮ ਵੀ ਲੈ ਲਿਆ ਤੇ ਪੱਟੀਆਂ ਵੀ ਲੈ ਲਿਆ। ਕਿੱਥੇ ਗੁਰੂ ਗੋਬਿੰਦ ਸਿੰਘ ਲੈ ਕੇ ਜਾ ਰਹੇ, ਕਿਸੇ ਨਾਲ ਰਹਿ ਸੀ ਉਹਨਾਂ ਦਾ। ਫਿਰ ਨਰਾਲੀਆਂ ਹੁੰਦੀਆਂ ਉਹਨਾਂ ਦੀਆਂ ਗੱਲਾਂ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਆਪ ਗਵਾਲੀਅਰ ਦੇ ਕਿਸੇ ਵਿੱਚੋਂ ਬਾਹਰ ਆਏ, 52 ਰਾਜਿਆਂ ਨੂੰ ਨਾਲ ਲੈ ਕੇ ਨਿਕਲੇ, ਉਸ ਵੇਲੇ ਜਹਾਂਗੀਰ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਥੋਂ ਬੜੀ ਭੁੱਲ ਹੋਈ ਹੈ। ਅਭਿਆਸ ਕਰਤਾ ਆਪਣੇ ਆਪਣੇ ਟੀਕੇ ਲਾਉਂਦੇ ਨੇ, ਹਿਸਾਬ ਲਾਉਂਦੇ, ਕਹਿੰਦੇ ਜੀ ਮਹਾਰਾਜ ਨੂੰ ਤਾਂ ਨਾਲ ਰੱਖਿਆ ਸੀ ਵੀ ਕਿਸੇ ਪੰਜਾਬ 'ਚ ਪਹੁੰਚ ਕੇ ਬਗਾਵਤ ਕਰ ਸਕਦੇ। ਉਹ ਪੋਲੀਟੀਕਲ ਬੰਦਿਆਂ ਦਾ ਖਿਆਲ ਐਸਾ ਹੀ ਹੋਇਆ ਕਰ ਰਿਹਾ ਸੀ। ਮਹਾਰਾਜ ਦੇ ਕੋਲ ਤਾਂ ਇੰਨੀਆਂ ਸ਼ਕਤੀਆਂ ਸੀ, ਕਿਸੇ ਦੀ ਕੀ ਮਜਾਲ ਸੀ ਵੀ ਨਾਲ ਯੁੱਧ ਕਰਨ ਦੀ। ਉਹ ਤਾਂ ਇੱਕ ਕਿਰਿਆ ਕਰ ਰਹੇ, ਲਾਲਚ ਸੀ ਉਹਨਾਂ ਨੂੰ ਰਾਜਿਆਂ ਦਾ। ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਇੰਚ ਜਨਮ ਦਿੱਤੀ, 14.5 ਯੁੱਧ ਕਰੇ ਨੇ, ਸਾਰਿਆਂ ਦੇ ਵਿੱਚ ਸ਼ਿਕਸਤ ਦਿੱਤੀ ਹੈ। ਗੁਰੂਆਂ ਦੀ ਸਾਡੀ ਕਿਰਿਆ ਹੋਰ ਹੈ, ਅਸੀਂ ਕਬਜ਼ੇ ਕਰਦੇ ਹਾਂ। ਗੁਰੂ ਨਾਲ ਗੁਰੂ ਕਿੰਨੇ ਕਿਸੇ ਦੇ ਕਬਜ਼ਾ ਨਹੀਂ ਕਰਿਆ, ਨਿਰਾਲੀ ਕਿਰਿਆ ਸੀ। ਸੋ ਗੁਰੂ ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ, ਕਿਉਂਕਿ ਜੋ ਸਾਧੂ ਸੰਤ ਮਹਾਂਪੁਰਸ਼ ਗੁਰੂ ਹੁੰਦੇ ਨੇ ਇਹ ਨਿਰਵੈਰ ਹੁੰਦੇ, ਕਿਸੇ ਨਾਲ ਵੈਰ ਨਹੀਂ ਹੋਇਆ ਕਰਦਾ। ਸੋ ਆਪ ਜਹਾਂਗੀਰ ਦੇ ਨਾਲ ਕੁਝ ਦਿਨ ਠਹਿਰੇ ਹੋਏ ਨੇ ਤੇ ਸੰਗਤਾਂ ਚ ਗੁਰੂ ਨੂੰ ਪਤਾ ਲੱਗ ਗਿਆ। ਰੋਜ਼ ਸੰਗਤਾਂ ਆਉਂਦੀਆਂ, ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਆਵਾਜ਼ ਥਾਂ ਥਾਂ ਦੇ ਕੰਨਾਂ 'ਚ ਪੈ ਰਹੀ। ਸੋ ਉਸ ਵੇਲੇ ਜਹਾਂਗੀਰ ਨੇ ਵੀ ਆਵਾਜ਼ ਸੁਣੀ। ਜਹਾਂਗੀਰ ਕਹਿਣ ਲੱਗਾ, ਗੁਰੂ ਜੀ ਜਾ ਰਹੇ ਨੇ ਬਾਹਰ ਨੂੰ, ਕਹਿੰਦੇ ਗੁਰੂ ਜੀ ਇੱਕ ਮੈਨੂੰ ਗੱਲ ਨਹੀਂ ਸਮਝਿਆ, ਆਦਰ ਦਾ ਤੁਹਾਡਾ ਮੈਂ ਨਹੀਂ ਕਰਦਾ, ਪਰ ਇੱਕ ਗੱਲ ਮੈਨੂੰ ਚੁਭਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਉਹ ਕਿਹੜੀ ਗੱਲ ਹੈ, ਦੂਰ ਕਰ ਦਿੰਦੇ ਆ ਭਾਈ। ਕਹਿੰਦੇ ਮੈਨੂੰ ਤਾਂ ਲੋਕ ਪਾਤਸ਼ਾਹ ਕਹਿੰਦੇ ਨੇ, ਪਾਤਸ਼ਾਹ ਸ਼ਹਿਨਸ਼ਾਹ ਕਹਿੰਦੇ, ਬਹੁਤਾ ਕਹਿਣਗੇ ਸ਼ਹਿਨਸ਼ਾਹ ਆਲਮ ਕਹਿਣਗੇ, ਸਾਰਿਆਂ ਤੋਂ ਵੱਡਾ ਬਾਦਸ਼ਾਹ। ਤੇ ਤੁਹਾਨੂੰ ਸਾਰੇ ਜਿੰਨੇ ਆਉਂਦੇ ਨੇ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਇਆ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਜਾਣਾ, ਸੱਚੇ ਪਾਤਸ਼ਾਹ ਹੁੰਦੀ ਹੈ। ਤੇ ਇਹਦਾ ਮਤਲਬ ਇਹ ਹੋਇਆ ਕਿ ਮੈਂ ਲੱਖਾਂ ਮਰਬਾਂ ਮੀਲ ਦਾ ਜੋ ਮਾਲਕ ਹਾਂ, ਮੈਂ ਤਾਂ ਉਹਦੇ ਝੂਠੇ ਪਾਤਸ਼ਾਹ, ਤੇ ਤੁਹਾਡੇ ਕੋਲ ਤੁਹਾਡਾ ਜਿਹੜਾ ਘਰ ਹੈ ਉਹ ਵੀ ਮੈਂ ਜਬਤ ਕਰ ਲਿਆ ਸੀ, ਮੁਰਤਜ਼ਾ ਖਾਨ ਨੂੰ ਦੇ ਤਾ ਸੀ, ਪ੍ਰੋਪਰਟੀ ਸਾਰੀ ਜਬਤ ਕਰ ਲਈ, ਪੈਸਾ ਟੱਕਾ ਜਬਤ ਕਰ ਲਿਆ, ਕੋਈ ਤੁਹਾਡੇ ਕੋਲ ਆਪਣੀ ਇਸ ਵੇਲੇ ਚੀਜ਼ ਨਹੀਂ ਹੈ, ਤੇ ਤੁਸੀਂ ਇੱਕ ਫਕੀਰਾਨਾ ਜ਼ਿੰਦਗੀ ਬਤੀਤ ਕਰ ਰਹੇ ਹੋ, ਤੇ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਤਾਂ ਮੈਂ ਝੂਠੇ ਪਾਤਸ਼ਾਹ ਬਣ ਗਿਆ, ਆਹ ਗੱਲ ਮੇਰੇ ਸਮਝ। ਮਹਾਰਾਜ ਕਹਿਣ ਲੱਗੇ, ਜਹਾਂਗੀਰ ਇਹ ਅਸੀਂ ਤਾਂ ਕਿਸੇ ਨੂੰ ਕਦੇ ਇਸ਼ਤਿਹਾਰ ਦੇ ਕੇ ਭੇਜਿਆ ਨਹੀਂ ਹੈ ਵੀ ਸਾਨੂੰ ਸੱਚੇ ਪਾਤਸ਼ਾਹ ਕਹੋ, ਤੈਨੂੰ ਪਤਾ ਨਹੀਂ ਹੈ ਵੀ ਸੱਚਾ ਕੌਣ ਹੁੰਦਾ ਤੇ ਪਾਤਸ਼ਾਹ ਕੌਣ ਹੁੰਦਾ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰੱਖਦੇ, ਜਿਹੜੇ ਵਾਹਿਗੁਰੂ ਨਾਲ ਪਿਆਰ ਕਰਦੇ ਨੇ ਉਹਨਾਂ ਦਾ ਹੁਕਮ ਵੀ ਸੱਚਾ ਹੁੰਦਾ, ਉਹਦਾ ਹੁਕਮ ਕੋਈ ਟਾਲ ਨਹੀਂ ਸਕਦਾ, ਕਿਉਂਕਿ ਸੱਚ ਉਹਦੀ ਜ਼ਬਾਨ ਤੇ ਆ ਗਿਆ। ਇਸ ਕਰਕੇ ਉਹ ਸੱਚੇ ਪਾਤਸ਼ਾਹ ਹੁੰਦੇ ਨੇ, ਉਹਨਾਂ ਦੀ ਪਾਤਸ਼ਾਹੀ ਸੱਚੀ ਹੁੰਦੀ ਹੈ, ਤੇਰੀ ਪਾਤਸ਼ਾਹੀ ਜਿਹੜੀ ਹੈ ਥੋੜ੍ਹੇ ਜਿਹੇ ਦਿਨਾਂ ਦੀ ਹੈ, ਉਹਦੇ ਬਾਅਦ ਉਸ ਖੇਤੋਂ ਜਿਉਂਦੇ ਨੇ ਕੋਈ ਜਾ ਸਕਦੀ, ਕੋਈ ਵੱਡਾ ਬਾਦਸ਼ਾਹ ਹੋਰ ਚੜ੍ਹ ਕੇ ਆ ਜਾਵੇ, ਛੋਟੇ ਬਾਦਸ਼ਾਹ ਦੀਆਂ ਬਾਦਸ਼ਾਹੀਆਂ ਤਾਂ ਕਿੰਨੀਆਂ ਕੋਈ ਕੋਈਆਂ ਨੇ, 55 ਰਾਜ ਕਰਦੇ ਰਾਜਪੂਤਾਨੇ ਦੇ ਪਹਾੜਾਂ ਦੇ, ਇਹ ਫਿਰ ਝੂਠੇ ਬਾਦਸ਼ਾਹ ਹੀ ਹੋਏ। ਸੱਚਾ ਬਾਦਸ਼ਾਹ ਉਹ ਹੈ ਜਿਹਦੀ ਖੁਦਾਈ ਜਿਹਦੀ ਜਿਹਦਾ ਹੁਕਮ ਜਾਂ ਕਰ ਗਿਆ ਦਰਗਾਹ ਚਲਾ ਸੋ ਕਿਸ ਤੋਂ ਨਜ਼ਰ ਲਾਇਆ ਵੇਖ ਕਰੈ, ਜਿਹਨੇ ਦਰਗਾਹ ਵਿੱਚ ਵੀ ਧਰਮ ਆਸ਼ਾ ਵੀ ਹੁਕਮ ਕਰ ਦਿੱਤਾ, ਸਾਰੇ ਸਵਰਗਾਂ 'ਚ ਹੁਕਮ ਜਿਹਦਾ ਚੱਲਦਾ, ਸਾਰੇ ਲੜਕਾਂ 'ਚ ਜਿਹਦਾ ਹੁਕਮ ਚੱਲਦਾ, ਭੂਤਾਂ ਪ੍ਰੇਤਾਂ 'ਤੇ ਜਿਹਦਾ ਹੁਕਮ ਚੱਲਦਾ, ਕਹਿੰਦੇ ਪਾਤਸ਼ਾਹ ਤਾਂ ਉਹ ਹੋਇਆ ਕਰ ਰਿਹਾ ਚੰਗਾ, ਤੈਨੂੰ ਇੱਕ ਪ੍ਰੈਕਟੀਕਲੀ ਦਿੱਤਾ। ਕੁਛ ਦਿਨ ਲਾਂਘੇ ਮਹਾਰਾਜਾ ਜੰਗਲ ਜਾ ਰਹੇ ਨੇ, ਘੋੜੇ ਬੰਨ ਦਿੱਤੇ, ਟੈਂਟ ਲਾ ਲਏ, ਦੁਪਹਿਰ ਦਾ ਮੌਕਾ ਹੈ, ਦਰਖਤਾਂ ਥੱਲੇ ਕੈਂਪ ਲੱਗੇ ਹੋਏ, ਅਤੇ ਜਹਾਂਗੀਰ ਦਾ ਅਤੇ ਗੁਰੂ ਮਹਾਰਾਜ ਦਾ ਬਰਾਬਰ ਬਰਾਬਰ ਲੱਗਿਆ। ਇਹਨਾਂ ਨੂੰ ਆਪ ਆਰਾਮ ਕਰਨ ਵਾਸਤੇ ਜਹਾਂਗੀਰ ਵੀ ਟੈਂਟ ਵਿੱਚ ਚਲਿਆ ਗਿਆ, ਮਹਾਰਾਜ ਜੀ ਵੀ ਚਲੇ ਗਏ, ਅਤੇ ਬਾਹਰ ਆਵਾਜ਼ ਆ ਰਹੀ ਹੈ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ। ਉਹ ਕਹਿੰਦੇ ਨਹੀਂ ਨਹੀਂ ਕਾਹੀ ਤੂੰ ਜਾ ਨਹੀਂ ਸਕਦਾ। ਉਹ ਕਹਿੰਦਾ ਮੈਂ ਮੈਨੂੰ ਕੋਈ ਸੱਚੇ ਪਾਤਸ਼ਾਹ ਦੇ ਕੋਲ ਜਾਣ ਤੋਂ ਰੋਕ ਨਹੀਂ ਸਕਦਾ, ਜਹਾਂਗੀਰ ਦੇ ਕੰਨ ਚ ਵਾਜ ਕੇ ਚਕੰਨਾ ਹੋਇਆ ਵੀ ਅੱਜ ਬੜਾ ਸ਼ੋਰ ਦਿਹਾੜਾ ਹੈ ਕਿ ਮੈਨੂੰ ਵੀ ਸੱਚੇ ਪਾਤਸ਼ਾਹ ਕਹਿਣ ਵਾਲਾ ਕੋਈ ਆ ਗਿਆ, ਟੈਂਟ ਤੋਂ ਬਾਹਰ ਨਿਕਲ ਆਇਆ। ਜੋ ਆਫਿਸਰ ਸੀ ਉਹਨੂੰ ਹੁਕਮ ਦਿੱਤਾ ਕਿ ਇਸ ਨੂੰ ਤਾਹੀ ਨੂੰ ਆ ਜਾਣ ਦੋ ਮੇਰੇ ਕੋਲ, ਬਸ ਹੋ ਗਿਆ ਵੀ ਮੈਨੂੰ ਸੱਚੇ ਪਾਤਸ਼ਾਹ ਗਿਆ ਨੇੜੇ ਆ ਗਿਆ। ਤਾਹੀ ਬਹੁਤ ਹੀ ਮੁਲਾਇਮ ਤੇ ਕੂਲਾ ਘਾਟ ਸੋਹਣਾ ਘਾਟ ਹਰਾ, ਜਿਹਦੇ ਚ ਇੱਕ ਵੀ ਇੱਕ ਟਾਹਣੀ ਵੀ ਐਸੀ ਨਹੀਂ ਸੀ ਵੀ ਜਿਹੜੀ ਸੁੱਕੀ ਗਈ ਹੋਵੇ ਜਾਂ ਆਪਣੀ ਉਮਰ ਪਕਾ ਗਈ ਹੋਵੇ। ਜਿਵੇਂ ਚੁਣਿਆ ਹੁੰਦਾ ਇਸ ਤਰ੍ਹਾਂ ਚੁਣ ਕੇ ਲਿਆਉਂਦਾ। ਨੇੜੇ ਆ ਗਿਆ, ਦਰਸ਼ਨ ਕਦੇ ਕਰੇ ਨਹੀਂ ਸੀ, ਸੰਗਤ ਦੇ ਰਾਹੀਂ ਗੁਰੂ ਸਾਹਿਬ ਦਾ ਗਿਆਨ ਸੀ ਵੀ ਐਸੇ ਦਿਆਲੂ ਕਿਰਪਾ ਜੀ ਨੇ ਵੀ ਨਾ ਉਹਨਾਂ ਵਾਸਤੇ ਕੋਈ ਛੋਟਾ ਹੈ ਨਾ ਕੋਈ ਵੱਡਾ, ਪੈਸਾ ਰੰਗ ਪੈਸਾ ਰਾਜਾ, ਰਾਜਾ ਦੇ ਰੰਗ ਉਹਨਾਂ ਦੇ ਦਰਬਾਰ 'ਚ ਬਰਾਬਰ ਹੀ ਰੱਖਦਾ, ਉਹ ਕਿਸੇ ਦੀ ਮਹਾਨਤਾ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੰਦੇ। ਸੋ ਇਸੇ ਕਰਕੇ ਸੰਤਾਂ ਦੇ ਕੋਲ ਭਗਵਾਨੀ ਬੰਦਾ ਕਦੇ ਨਹੀਂ ਆਏਗਾ, ਮੈਂ ਬੰਦਾ ਕਿਉਂਕਿ ਉਹਦਾ ਤੇ ਸੰਤਾਂ ਦਾ ਮੇਲ ਨਹੀਂ, ਉਹਦੇ ਅੰਦਰ ਭਗਵਾਨ ਹੈ, ਸੰਤਾਂ ਕੋਲ ਨਿਮਰਤਾ ਹੈ, ਲੇਕਿਨ ਸੰਤ ਕਿਸੇ ਦੀ ਪਛਾਣ ਨਹੀਂ ਕਰਦੇ, ਮਥਾ ਜੀ ਨਹੀਂ ਚੱਲਦੇ, ਉਹ ਆਪਣੇ ਮਤੇ ਚ ਹੁੰਦੇ ਨੇ, ਇਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ।
ਛੱਡੇ ਘੋੜਾ ਸਾਰੀ ਦੁਨੀਆਂ ਦੇ
ਬਈ ਕੋਈ ਸਾਧੂ ਹੈ ਉਹਦੇ ਐਡਾ ਤੇਜ ਪ੍ਰਤਾਪ ਹੈ ਕਿ ਗੜੜੀ ਜੋ ਬੋਝਾ ਚੁਕਾਇਆ ਸਿਰ ਨੂੰ ਦੋ ਬੋਝਾ ਕਈ ਮਹੀਨਿਆਂ ਦੀ ਸ਼ੰਕਾ ਹੋ ਜਾਂਦਾ ਵੀ ਇਸ ਤਰ੍ਹਾਂ ਕਦੇ ਹੋਇਆ ਵੀ ਹੈ ਆਪ ਬੀਬੀ ਜੀ ਦੇ ਭਾਗ ਵਿੱਚ ਭਾਜੀ 378 ਚੱਕ ਚ ਰਹਿੰਦੇ ਸੀ ਦੌਲਪੁਰੀਆਂ ਦਾ ਚੱਕ ਸੀ ਭੱਟੀਆਂ ਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਬਾਰੇ ਸਿੱਖ ਜਾਣ ਵਿੱਚ ਬਹੁਤ ਚੰਗੀ ਤਰ੍ਹਾਂ ਜਾਣਦਾ ਆਪਣੇ ਬਹੁਤ ਤਕਲੀਫਾਂ ਜਿਹਨਾਂ ਵਿੱਚ ਸਹੀ ਹੈ 16 ਸਾਲ ਲਗਾਤਾਰ ਕੈਦ ਰਹਿ ਕੇ ਭਜਨ ਬੰਦਗੀ ਕੀਤੀ ਉਹ ਆਪਣੇ ਆਪਣੀ ਪੁਸਤਕ 'ਚ ਜਿੱਥੇ ਰੰਗਲੇ ਸਾਜਨ ਲਿਖਿਆ ਹੋਇਆ ਉਹਦੇ ਵਿੱਚ ਲਿਖਦੇ ਨੇ ਬਾਪੂ ਜੀ ਦਾ ਜ਼ਿਕਰ ਕਰਦੇ ਹਾਂ ਕਿ ਜਦੋਂ ਆਪਣੇ ਪਸ਼ੂਆਂ ਵਾਸਤੇ ਪੱਠੇ ਵੱਢ ਕੇ ਲਿਆਉਂਦੇ ਸੀ ਤਾਂ ਚੱਕ 378 ਚੱਕ ਜਿਹੜਾ ਸੀ ਉਹ ਸਾਰਾ ਹੀ ਦਰਵਾਜ਼ੇ ਦੇ ਕੋਲ ਆ ਕੇ ਖੜ ਜਾਂਦਾ ਸੀ ਬੀਬੀਆਂ ਬੱਚੇ ਅਧਿਆ ਨੇ ਕਹਿਣਾ ਸਿਰ ਨਾਲ ਲੱਗੀ ਹੋਈ ਹੈ ਅਧਿਆ ਨੇ ਕਹਿਣਾ ਨਹੀਂ ਆਹ ਦੇਖੋ ਕਹਿੰਦੇ ਉੱਪਰ ਜਾਂਦੇ ਅੱਗੇ ਸੁਭਾਰਾ ਸਾਨੂੰ ਸਾਰ ਪਾਰ ਨਜ਼ਰ ਆਉਂਦਾ ਰੋਜ਼ ਹੀ ਉਹ ਚਾਚਾ ਸਾਰਾ ਚੀਜ਼ ਆਉਂਦੀ ਇਸੇ ਤਰ੍ਹਾਂ ਸੰਤ ਤੰਤਰ ਸਿੰਘ ਜੀ ਮਹਾਰਾਜ ਜਿਸ ਵਾਰ ਇੱਕ ਵਾਰੀ ਖਿਆਲ ਆਇਆ ਵੀ ਲੋਕ ਮਾਨਤਾ ਬਹੁਤ ਹੀ ਕਰਨ ਲੱਗ ਗਏ ਸਾਰਾ ਜਿੰਦਗੀ ਮਾਨਤਾ ਵੀ ਹੱਦ ਦੀ ਹੁੰਦੀ ਹੈ ਤਾਂ ਫਿਰ ਖਰਾਬ ਕਰਦੀ ਹੈ ਤੰਗ ਆ ਜਾਂਦੇ ਮਹਾਂਪੁਰਸ਼ ਮੱਖੀਆਂ ਘੇਰ ਲੈਂਦੀਆਂ ਉਹਨਾਂ ਦਰਜਾਂ ਵਾਲੇ ਬੰਦੇ ਸੰਤਾਂ ਨੂੰ ਮਿਲਦੇ ਆ ਨਾਂ ਵਾਲੇ ਬਹੁਤ ਘੱਟ ਮਿਲਦੇ 100 ਬੰਦੇ ਚੋਂ ਇੱਕ ਸ਼ਾਇਦ ਨਾਮ ਵਾਲਾ ਅਸਲੀ ਕੰਮ ਸੰਤਾਂ ਦਾ ਹੈ ਆਪ ਨਾਮ ਜਪਣਾ ਦੂਸਰਿਆਂ ਨੂੰ ਜਪਾਉਣਾ 99 ਦਰਜਾਂ ਵਾਲੇ ਹੋਣਗੇ ਕੋਈ ਬਿਮਾਰੀਆਂ ਵਾਲੇ ਕੋਈ ਹੋਰ ਤਕਲੀਫਾਂ ਵਾਲੇ ਕੋਈ ਦੁੱਖ ਹੋਣਗੇ ਸੋ ਤੰਗ ਆ ਜਾਂਦੇ ਚਲੇ ਜਾਂਦੇ ਨੇ ਵੀ ਚਲੋ ਨਸ਼ੇ ਤੋਂ ਚੋਰੀ ਸੋ ਆਪ ਇਹ ਦੀਵਾਨ ਲਾ ਰਹੇ ਸੀ ਰਾਤ ਨੂੰ ਇਹ ਪ੍ਰਗੇਦ ਹੋ ਗਏ ਸਵੇਰ ਤੱਕ ਚੁਣੀ ਗਏ ਨਾ ਕੋਈ ਛਕਿਆ ਨਾ ਛਕਾਇਆ ਨਾ ਕਿਸੇ ਸੇਵਾਦਾਰ ਨੂੰ ਪਤਾ ਸਭ ਨੂੰ ਘਾਲ ਕੇ ਵੀ ਅਸੀਂ ਇੱਥੇ ਸਾਡੇ ਮਗਰ ਨਾਲ ਪਿਆ ਕਿੰਨੇ ਹੀ ਕੋਹ ਚਲੇ ਆਏ ਕਿੰਨੇ ਹੀ ਵੀਲ ਆ ਗਏ ਅੱਗੇ ਇੱਕ ਮਕਾਨ ਬਣਦਾ ਸੀ ਉੱਥੇ ਜਾ ਕੇ ਉਹ ਸ਼ੇਰ ਨੂੰ ਕਹਿਣ ਲੱਗੇ ਵੀ ਸ਼ੇਰ ਜੀ ਮੈਨੂੰ ਵੀ ਰੱਖ ਲਓ ਮਜ਼ਦੂਰਾਂ 'ਚ ਮਜ਼ਦੂਰਾਂ 'ਚ ਰੱਖ ਲਿਆ ਉਹਨੇ ਕਿਹਾ ਵੀ ਦਿਹਾੜੀ ਕਹਿੰਦੇ ਜਿਹੜੀ ਦੇਣੀਆਂ ਦੇ ਦਿਓ ਕੰਮ ਦੇ ਭਾਈ ਕੰਮ ਬਹੁਤ ਆ ਉਹ ਕਹਿੰਦੇ ਕੰਮ ਤੁਹਾਡਾ ਮੈਂ ਸਾਰਾ ਹੀ ਕਰ ਕਹਾਣੀ 'ਚ ਵੜ ਗਏ ਮਿੰਟਾਂ 'ਚ ਹੀ ਕਹਾਣੀ ਬਣਾ ਕੇ ਰਾਜ ਦੇਖਦੇ ਨੇ ਕਹਿੰਦੇ ਵੀ ਆਹ ਬੜਾ ਤੇਜ਼ ਮਜ਼ਦੂਰ ਹੈ ਉਹਦੇ ਬਾਅਦ ਦਾਰਾ ਕਹਿੰਦਾ ਮੈਂ ਹੀ ਬਣਾ ਦੂੰ ਸੰਤ ਕਹਿੰਦੇ ਦੌੜ ਦੌੜ ਕੇ ਗਾਰਾ ਬਣਾਉਂਦੇ ਵਿੱਚ ਇੱਟਾਂ ਦਿਖ ਜਾਂਦੇ ਗਾਰੇ ਦਾ ਜਿਹੜਾ ਤਸਲਾ ਹੈ ਸਿਰ ਨਾਲ ਨਹੀਂ ਛੋਹ ਰਿਹਾ ਪਹਿਲਾਂ ਤਾਂ ਧਿਆਨ ਨਾਲ ਦਿੱਤਾ ਫਿਰ ਕਹਿਣ ਲੱਗਾ ਇਹ ਕਹਿੰਦਾ ਇਹਦਾ ਨਾਸ ਆ ਜਿਹੜਾ ਬੰਨਿਆ ਹੋਇਆ ਪਰਨਾ ਮਦਾਸਾ ਮਾਰਿਆ ਇਹ ਮੈਲਾ ਨਹੀਂ ਹੁੰਦਾ ਇਹ ਉਵੇਂ ਜਿਵੇਂ ਹੈ ਉਹਨਾਂ ਦਿਨਾਂ 'ਚ ਬਹੁਤੇ ਨਹੀਂ ਸੀ ਹੁੰਦੇ ਐਸਾ ਸ਼ਰਧਾਲੂ ਜੇ ਨਾ ਤਰਕ ਕਰਨ ਵਾਲੇ ਧਿਆਨ ਘੱਟੇ ਦਿੰਦੇ ਉਹਨਾਂ ਦੇ ਐਦਾ ਨੋਟਿਸ ਚਾਹੁੰਦਾ ਵੀ ਇਹਨਾਂ ਦੇ ਸਿਰ ਦੇ ਉੱਤੇ ਲਾਡੇ ਇੱਕ ਤਾਰਾ ਨਹੀਂ ਲੱਗਿਆ ਗਾਰੇ ਲੇਕਿਨ ਅੱਖਾਂ ਵਾਲਾ ਨਾਉਣ ਕਰਕੇ ਦੇਖ ਨਹੀਂ ਰਹੇ ਸਿੰਘਾਂ ਨੂੰ ਜਦ ਪਤਾ ਲੱਗਿਆ ਵੀ ਬਾਬਾ ਜੀ ਤਾਂ ਲੱਭਦੇ ਹੀ ਨਹੀਂ ਤੋਂ ਉਹਨਾਂ ਚੱਲ ਗਏ ਜਦੋਂ ਉੱਥੇ ਨੇੜੇ ਆਏ ਉਹਨਾਂ ਨੇ ਪਛਾਣ ਲਿਆ ਵੀ ਆਹ ਜਿਹੜੇ ਨੱਠ ਨੱਠ ਕੇ ਸੇਵਾ ਕਰਦੇ ਹੈ ਆਹ ਤਾਂ ਰਜੀਵ ਹੀ ਹੈ ਤਸਲਾ ਹੀ ਸਿਰ ਦੇ ਨਾਲ ਲੱਗ ਰਹੇ ਉੱਚਾ ਜਾ ਰਿਹਾ ਇਸੇ ਤਰ੍ਹਾਂ ਬਾਬਾ ਫਰੀਦ ਜੀ ਨੂੰ ਫਰੀਦਕੋਟ ਵੱਲ ਗਿਆ ਕਿਲਾ ਬਣ ਰਿਹਾ ਸੀ ਕਿਲੇ ਦਾ ਇੱਟਾਂ ਢੋਣ 'ਤੇ ਲਾ ਦਿੱਤਾ ਉਹ ਟੋਕਰਾ ਭਰਦੇ ਨੇ ਟੋਕਰਾ ਅੱਗੇ ਜੋ ਇੱਕ ਗਿੱਠ ਉੱਚਾ ਚੱਲ ਦੇਖ ਲਿਆ ਕਿਸੇ ਨੇ ਵੀ ਇਹ ਤਾਂ ਕੋਈ ਦਰਵੇਸ਼ ਆ ਗਿਆ ਫਿਰ ਉਹਦੀ ਯਾਦਗਾਰ ਕਿਲੇ 'ਚ ਬਣਾਈ ਉਹਦੇ ਨਾਂ 'ਤੇ ਸ਼ਹਿਰ ਫਰੀਦਕੋਟ ਸੋ ਇਸ ਤਰ੍ਹਾਂ ਹੀ ਬੇਅੰਤ ਮਹਾਤਮਾ ਹੋਏ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਉੱਡੀ ਜਾਂਦੀ ਹੈ ਗੱਡੀ ਕਹਿੰਦੇ ਮਰਦਾਨਿਆਂ ਛੱਡ ਗਏ ਘੋੜਾ ਮਹਾਰਾਜ ਕਹਿੰਦੇ ਸਾਡੇ ਨਿਹਾਲ ਕਿੰਨੇ ਮਾਰ ਦਿੱਤੇ ਬੇਰਹਿਮ ਨੇ ਕਦਲੇ ਕਬਲ ਕਰਿਆ ਫਿਰ ਕਹਿੰਦੇ ਨਿਰੰਕਾਰ ਦੀ ਚਾਕਰੀ ਕਰਕੇ ਦੁਨੀਆਂ ਦੀ ਚਾਕਰੀ ਕਰਕੇ ਛੱਡ ਦੇ ਕੋ ਲਵਾਬ ਸੰਭਾਲ ਖਰੀਦਾ ਜਸ ਕਰੀਏ ਜੇ ਸੁੱਖ ਦੇ ਤਾਂ ਤੁਝੇ ਰਾਜੀ ਦੁੱਖ ਵੀ ਤੁਝੇ ਪਿਆ ਚਾਹੇ ਦੁੱਖ ਆ ਜੇ ਚਾਹੇ ਸੁੱਖ ਆ ਜੇ ਗੁਰਮੁਖ ਜੀ ਕਹਿੰਦਾ ਸੰਸਕਾਰ ਕਰਕੇ ਆਇਆ ਜੇ ਬਹੁਤ ਪਿਆਰੇ ਦਾ ਗੁਰੂ ਘਰ 'ਚ ਆ ਗਿਆ ਗੁਰਦੁਆਰੇ ਆ ਗਿਆ ਉੱਥੇ ਪਹਿਲਾਂ ਉਹਨੇ ਕਹਿਣਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਦੇ ਨਹੀਂ ਕਹਿੰਦਾ ਮੈਂ ਨਾਮ ਦੇ ਵਿੱਚ ਭਰਿਆ ਗਿਆ ਆਨੰਦ ਪਿਆ ਮੇਰੀ ਮਾਏ ਨੂੰ ਤਾਂ ਨਿਕਲੇ ਦੁੱਖ ਤੇ ਸੁੱਖ ਨੂੰ ਸਮਾਨ ਜਾਣਦੇ ਆ ਜਿਹੜੇ ਗੁੱਸੇ ਕਰਾਇਆ ਕਰਦੇ ਆ ਜੋ ਨਾ ਦੁੱਖ ਨੇ ਦੁੱਖ ਨਹੀਂ ਮੰਨਣਾ ਸੁੱਖ ਸੁਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ ਮੈਂ ਲਿਆ ਮੈਂ ਉਸ ਤੋਂ ਜਾ ਕੇ ਜੋ ਮੋਹ ਮਾਨਾ ਹਰ ਲੋਕ ਦੇ ਪਰਸੇ ਨਾਏ ਨਾਏ ਮਾਨਸ ਮਾਨਾ ਆਸਾ ਮਾਸਾ ਸੜਕ ਤੇ ਆ ਕੇ ਜਲ ਕੇ ਰਹੇ ਨੇ ਰਸਾ ਕਾਮ ਕਰੋ ਜੇ ਪਰਸੇ ਨਾ ਆਈ ਤੇ ਘਟ ਬੰਦ ਸੋ ਇਹ ਗੁਰਸਿੱਖ ਦੀ ਅਵਸਥਾ ਹੈ। ਇੰਨੀਆਂ ਆਉਂਦੀਆਂ ਅਸੀਂ ਤੂਫਾਨ ਪਾ ਲਈ, ਦਾਣਾ ਖੁੱਲ੍ਹਾ ਛੱਡ ਲਿਆ, ਅਸੀਂ ਅੰਮ੍ਰਿਤ ਛੱਡ ਲਿਆ ਵੀ ਅਸੀਂ ਬਣ ਗਏ ਨਾ ਸਾਹ ਸਮਝਦੀ। ਇਹ ਤਾਂ ਪਹਿਲੀ ਜਮਾਤ ਹੈ, ਪਰ ਹੈ ਬਹੁਤ ਕਰੇ। ਜਿਹੜਾ ਪਹਿਲੀ ਜੀ ਦਾਖਲ ਹੋ ਗਿਆ ਜਗਦੂਤ ਨਹੀਂ ਉਹਦੇ ਮੇਰੇ ਆਏਗਾ, ਉਹਦਾ ਨਾਂ ਧਰਮਰਾਜ ਦੇ ਦਰ ਤੋਂ ਕੱਟ ਹੋ ਜਾਂਦਾ, ਗੁਰੂ ਦੇ ਦਰ ਤੇ ਲਿਖਿਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਹਰੀ ਦਾ ਜਸ ਕਰਦੇ ਜਾਂਦੇ ਤੇ ਸਾਰਿਆਂ ਨੂੰ ਕਿਹਾ ਹੈ ਸਾਰੇ ਕਰੋ, ਕੋਈ ਰਾਮ ਰਾਮ ਕਰੋ, ਕੋਈ ਅੱਲਾ ਅੱਲਾ ਕਰੋ, ਕੋਈ ਵੈਗ ਵਗੈਰਾ ਕਰੋ। ਮਸਜਿਦ ਵਿੱਚ ਤੁਰੇ ਜਾ ਰਹੇ, ਉੱਥੇ ਜਾ ਕੇ ਡੱਕ ਦਿੱਤੇ, ਚੱਕੀਆਂ ਚੁੱਕੀਆਂ ਸਾਈਡ ਵਿੱਚੋਂ ਕੱਢ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੀਆਂ ਵੀ ਆਟਾ ਪੀਓ ਫੌਜ ਵਾਸਤੇ। ਮਹਾਰਾਜ ਕੋਲ ਵੀ ਲੈ ਕੇ ਰੱਖ ਦਿੱਤਾ, ਦਾਣੇ ਰੱਖ ਦਿੱਤੇ, ਚੱਕੀ ਲੈ ਕੇ ਰੱਖ ਦਿੱਤੀ, ਬੈਠਣ ਵਾਸਤੇ ਰੱਖ ਦਿੱਤਾ ਤੇ ਮਰਾਨਾ ਵੀ। ਮਹਾਰਾਜ ਕਹਿੰਦੇ ਮਰਾਨਿਆ ਹੱਥ ਨਹੀਂ ਲਾਉਣਾ, ਸਾਰਿਆਂ ਨੂੰ ਕਿਹਾ ਨਹੀਂ ਚੱਕੀਆਂ ਚਲਾਉਣ, ਨਹੀਂ ਚਲਾਉਣੀਆਂ, ਇਹਨਾਂ ਦਾ ਕੀ ਹੱਕ ਹੈ ਸਾਨੂੰ ਚੱਕੀਆਂ ਚਲਾਉਣ, ਅਸੀਂ ਇਹਨਾਂ ਦੀ ਨੌਕਰੀ ਕਰਦੇ ਹਾਂ। ਇਹ ਜਾਵਰ ਬਾਦਸ਼ਾਹ ਬਾਬਰ ਜਾਵਰ, ਚੱਕੀਆਂ ਆਪੇ ਹੀ ਚੱਲ ਰਹੀਆਂ, ਮਹਾਰਾਜ ਹਰੀ ਦਾ ਜਸ ਕਰਦੇ ਹਾਂ। ਕਹਿੰਦੇ ਭਜਨ ਜਲੀਨ ਹੋਵੋ, ਹੈਰਾਨ ਹੋਇਆ ਜਿਹੜਾ ਰੇਲ ਦਾ ਵੱਡਾ ਦਰੋਗਾ ਹੈ, ਉਹਨੇ ਜਦ ਹਰੀ ਦਾ ਜਸ ਸੁਣਿਆ ਉਹ ਵੀ ਮਸਤ ਹੋ ਗਿਆ, ਜਿਹੜੇ ਛੋਟੇ ਸੀ ਬਾਰਡਰ ਉਹ ਵੀ ਮਸਤ ਹੋ ਗਏ। ਕਿਸੇ ਨੇ ਦੂਰੋਂ ਦੱਸਿਆ ਕਿ ਬਾਦਸ਼ਾਹ ਬਾਬਰ ਨੂੰ ਜਾ ਦੱਸਿਆ ਕਿ ਤੇਰੀ ਜੇਲ੍ਹ ਦੇ ਅੰਦਰ ਕੌਤਕ ਵਰਤ ਰਹੇ ਆ, ਚੱਕੀ ਆਪੇ ਚੱਲ ਰਹੀ ਹੈ, ਤੇਰੇ ਜਿਹੜੇ ਕਰਮਚਾਰੀ ਨੇ ਮਸਤ ਹੋਏ ਨੱਸ ਗਏ। ਬਾਬਰ ਆ ਗਿਆ, ਪਛਾਣਨ ਦਾ ਯਤਨ ਕੀਤਾ ਤੇ ਜਦੋਂ ਦੇਖਿਆ ਵੀ ਇਹ ਸਤਾਰ ਵੱਜ ਰਹੀ ਹੈ ਤੇ ਵਜਦ ਚਾ ਕੇ ਕੋਈ ਫਕੀਰ ਗਾ ਰਿਹਾ। ਬਾਬਰ ਨੇ ਸੁਣਿਆ, ਬਾਬਰ ਦੀ ਜਿਹੜੀ ਕਾਲੀ ਆਤਮਾ ਸੀ ਉਹਦੇ 'ਚ ਰੋਸ਼ਨੀ ਪਈ, ਚਾਨਣਾ ਆਇਆ, ਦਰਦ ਆਇਆ, ਕੁਛ ਗੁਰੂ ਨਾਨਕ ਦੇ ਚਰਨਾਂ 'ਚ ਪੈ ਗਏ। ਕਹਿਣ ਲੱਗਾ ਇਹ ਦਰਵੇਸ਼ ਹੁਕਮ ਕਰ, ਹੁਕਮ ਕਰ। ਮਹਾਰਾਜ ਕਹਿੰਦੇ ਇੰਨਾ ਜੁਰਮ ਕਰਿਆ ਤਾਂ ਹੁਣ ਤੂੰ ਬਾਦਸ਼ਾਹ ਬਣ ਗਿਆ ਤੇ ਉਹ ਹਾਰ ਗਏ ਜਿਹੜੇ ਪਠਾਨ ਸੀ ਲੋਧੀ, ਹਾਰ ਗਏ ਸਾਰੇ ਤੇ ਹਾਰਨ ਤੋਂ ਬਾਅਦ ਰਾਜ ਕਿਹਦਾ ਹੋਇਆ, ਤੇਰਾ ਹੋਇਆ ਕਿ ਨਹੀਂ? ਕਹਿੰਦਾ ਹਾਂ ਮਹਾਰਾਜ ਮੇਰਾ ਹੋਇਆ। ਤੈਨੂੰ ਕਹਿੰਦੇ ਖੁਦਾ ਨੇ ਰਾਜ ਦਿੱਤਾ, ਕਿਤੋਂ ਜਵਾਬ ਲਿਆ ਜਾਏਗਾ? ਜੇ ਸਰਤਾ ਸਰਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਈ, ਸਰਤਾ ਸੀ ਮਾਰੇ ਪਏ ਬੰਦਾ ਖਸਮਾ ਸਾਫ ਰੱਖੋ। ਹੁਣ ਤੂੰ ਖਸਮ ਬਣਿਆ ਹੋਇਆ ਇਹਦਾ, ਹੁਣ ਤੇਤੋਂ ਜਵਾਬ ਤਲਬੀ ਹੋਏਗੀ, ਤੇਤੋਂ ਪੁੱਛ ਹੋਏਗੀ। ਤੈਂ ਇੰਨੀ ਤਦਲਾਮ ਕਰਾ ਦਿੱਤੀ, ਐਡਾ ਜਬਰ ਕੀਤਾ ਤੈਂ। ਉਸ ਵੇਲੇ ਬਾਬਰ ਸ਼ਰਧਾ ਦੇ ਘਰ 'ਚ ਆ ਗਿਆ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਪੈ ਗਿਆ, ਹੈ ਦਰਵੇਸ਼ ਤੈਂ ਮੇਰੀ ਅੱਖਾਂ ਖੋਲ ਦਿੱਤੀਆਂ, ਹੁਕਮ ਦੇ ਤਾ ਵੀ ਕਿਸੇ ਨੂੰ ਨਹੀਂ ਲੁੱਟਣਾ, ਸਭ ਨੂੰ ਘਰਾਂ 'ਚ ਸਭ ਕੈਦੀ ਛੱਡ ਦਿਓ, ਸਭ ਨੂੰ ਘਰਾਂ 'ਚ ਬਿਠਾਓ, ਜਿਹਦੇ ਕੋਲ ਅਨਾਜ ਨਹੀਂ ਅਨਾਜ ਦੇ ਲੁੱਟੀਆਂ ਹੋਈਆਂ ਚੀਜ਼ਾਂ ਵਾਪਸ ਕਰੋ। ਹੱਥ ਜੋੜ ਕੇ ਕਹਿਣ ਲੱਗਿਆ ਹੇ ਨਾਨਕ ਦਰਵੇਸ਼, ਤੇਰੇ ਯਾਰ ਅੱਲਾ 'ਚ ਕੋਈ ਫਰਕ ਨਹੀਂ ਹੈ, ਮੰਗ ਕੀ ਮੰਗਦਾ ਹੈ, ਮੈਂ ਤੈਨੂੰ ਦੇਣ ਨੂੰ ਤਿਆਰ ਹਾਂ। ਮਹਾਰਾਜ ਕਹਿੰਦੇ ਸੁਣ ਬਾਬੇ ਮੀਰ, ਤੁਝ ਤੇ ਮੰਗੇ ਸੋ ਅਹਿਮਤ ਫਕੀਰ। ਕਹਿੰਦੇ ਤੇਰੇ ਕੋਲੋਂ ਮੰਗੀਏ, ਸਾਰਿਆਂ ਦਾ ਦਾਤਾ ਤਾਂ ਵਾਹਿਗੁਰੂ ਹੈ, ਉਹ ਦਿੰਦਾ ਹੈ ਉਸ ਦਾਤੇ ਸਾਰੀ ਦੁਨੀਆ, ਲੇਕਿਨ ਇਨਸਾਨ ਉਸ ਦਾਤੇ ਨੂੰ ਭੁੱਲਦਾ, ਲੈਂਦਾ ਜਾਂਦਾ ਭੁੱਲਦਾ ਜਾਂਦਾ, ਵੇਦਾਂ ਦੇ ਲੈਂਦਾ ਲੈਂਦੇ ਥੱਕ ਪਾਏ, ਜੁਗਾ ਜਲੰਧਰ ਸਾਈ। ਮਹਾਰਾਜ ਇਸ ਤਰ੍ਹਾਂ ਪ੍ਰਵਾਨ ਕਰਦੇ, ਆ ਇੱਕ ਦਾਤਾ ਸੋ ਮੈਂ ਨਿਕਲਣਾ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਉਸਾਰੀਆ, ਮਨੋ ਕਿਉਂ ਉਸਾਰੀਆ, ਇਹ ਵਰਦਾਤਾ ਜੇ ਅਗਰ ਮੈਂ ਹਾਰ ਪਛਾਣ। ਕਹਿਣ ਲੱਗੇ ਬਾਬਾ ਸੋ ਜਿਸੇ ਮੰਗੇ ਸੋ ਅਹਿਮਤ ਰੁਕੀ, ਤੇਤੋਂ ਮੰਗਣਾ ਪਰਵਾਹ ਕਰੀ ਬਾਬਰ ਦੀ, ਲੱਖਾਂ ਦੀ ਤਲਾਕ ਬੰਦੇ ਦੇਰ ਕਰ ਰਹੇ। ਮਹਾਰਾਜ ਨੇ ਆਸਾ ਰਾਗ ਦੇਖੇ ਤੇ ਸਾਰਾ ਹਾਲ ਲਿਖਿਆ ਵੀ ਕਿਵੇਂ ਬੀਬੀਆਂ ਜਿਹਨਾਂ ਦੀ ਸ਼ਕਲ ਕਦੇ ਕਿਸੇ ਪੰਛੀ ਨੇ ਵੀ ਨਹੀਂ ਸੀ ਦੇਖੀ, ਉਹਨਾਂ ਦੇ ਸਿਰ ਮੁੰਨ ਕੇ ਕਿਸ ਤਰ੍ਹਾਂ ਧੂਈ ਫਿਰਦੇ ਨੇ ਸੰਗਲੀਆਂ ਪਾਈ ਗੱਲ ਦੇ। ਬੜਾ ਮਹਾਰਾਜ ਨੂੰ ਗਰਬ ਆਇਆ ਇਸ ਗੱਲ, ਬੜੇ ਉਲਾਂਭੇ ਦਿੱਤੇ ਬਾਬਰ ਨੂੰ। ਕਈ ਕਹਿੰਦੇ ਜੀ ਮਹਾਰਾਜ ਅਕਾਲ ਪੁਰਖ ਨੂੰ ਉਲਾਂਭਾ ਦਿੱਤਾ ਗੁਰੂ ਨਾਨਕ ਸਾਹਿਬ ਨੂੰ, ਇਹ ਆਪਣੇ ਗਿਆਨ ਦੀ ਘਾਟ ਹੈ ਖਾਸ ਨਹੀਂ ਜੀ। ਗੁਰੂ ਨਾਨਕ ਨੂੰ ਸਮਝੋ, ਗੁਰੂ ਨਾਨਕ ਕੀ ਆਪ ਨਾਰਾਇਣ ਕਲਾ ਤਾਲ ਜਗ ਮੇ ਪਰਵਰਿ। ਮਹਾਰਾਜ ਆਪ ਦੇ ਲਿਖਦੇ ਹੈ, ਸਮੁੰਦਰ ਬਰੋਲ ਸਰੀਰਾਂ ਦੇਖਿਆ ਇੱਕ ਬਸਤਰਾਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਢੇਰ ਨਾ ਪਾਈ। ਗੁਰੂ ਤੇ ਗੋਬਿੰਦ ਵਿੱਚ ਕੋਈ ਫਰਕ ਹੀ ਨਹੀਂ ਹੈ, ਜਿਹੜਾ ਸਮਝਦਾ ਉਹਦੀ ਸਿੱਖੀ ਅਧੂਰੀ ਰਹਿ ਜਾਂਦੀ ਹੈ। ਗੁਰ ਪਰਮੇਸ਼ਰ ਇੱਕੋ ਜਾਂ ਤਿੰਨ ਬਣਾਉਣੇ ਨੇ, ਦੋਏ ਬਹੁਤ ਨੇ। ਪਿਆਰ ਤਾਂ ਇੱਕ ਨਾਲੇ ਹੁੰਦਾ, ਉਹਦਾ ਹੀ ਨਿਰਗੁਣ ਸਰੂਪ ਵਾਹਿਗੁਰੂ ਹੈ, ਸਰਗੁਣ ਸਰੂਪ ਗੁਰੂ ਹੈ। ਸੋ ਸਾਨੂੰ ਤਾਂ ਇੱਕੋ ਹੀ ਬਹੁਤ ਹੈ, ਅਸੀਂ ਤਿੰਨ ਨਾਲ ਨਿਭਾ ਸਕਦੇ ਇੱਕੋ ਟਾਈਮ। ਕਰੀ ਜਾਣ ਕਿਹੜੇ ਗਿਆਨੀ ਲੋਕ ਨੇ, ਗਿਆਨੀਆਂ ਦੀ ਆਪਣੀ ਬਾਤ ਹੁੰਦੀ ਹੈ, ਉਹ ਬੁੱਧੀ ਮਦਦ ਕਰਾਇਆ ਕਰਦੇ। ਪਿਆਰ ਵਾਲਿਆਂ ਦੀ ਆਪਣੀ ਬਾਤ ਮਾਇਆ ਕਰਦੀ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਗਿਆਨੀ ਸਾਨੂੰ ਹੋਰਦਾ ਹੈ ਵਹਿਮੀ ਟੋਲਾ ਆਖਦਾ, ਮਾਰੇ ਗਏ ਜਿਹਨਾਂ ਲਾਈਆਂ ਬੁੱਧੀ ਪਾ ਲਿਆ। ਜਵਾਬ ਦਿੰਦੇ ਨੇ, ਬੈਠ ਗਏ ਗਿਆਨੀ ਬੁੱਧੀ ਮੰਡਲੇ ਦੀ ਸ਼ਾਇਦ ਵਿੱਚ ਬਰਬਰੇ ਦੇ ਢੇਰ ਸਾਰੀਆਂ ਲੱਗ ਗਈਆਂ ਜਾ ਰਹੀਆਂ, ਅਸੀਂ ਤਾਂ ਉਨਮਨੀ ਦੇਸ਼ 'ਚ ਜਾ ਪਹੁੰਚੇ, ਤੂੰ ਮਨ ਦੇ ਦੇਸ਼ 'ਚ ਰਹਿਣਾ। ਸੋ ਗੁਰੂ ਨਾਨਕ ਨੇ ਵਾਹਿਗੁਰੂ ਨੂੰ ਉਲਾਂਭਾ ਤਾਂ ਦੇਣਾ ਸੀ ਜੇ ਦੋ ਹੁੰਦੇ, ਉਹ ਤਾਂ ਇੱਕ ਸੀਗੇ, ਦੋ ਨਹੀਂ ਸੀਗੇ। ਜਦੋਂ ਆਪ ਫਰਮਾਉਂਦੇ ਨੇ ਕਿ ਆਪਣੇ ਪਤੀ ਕਰਮ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਸਾਏ ਤੂੰ, ਫਿਰ ਉਹ ਉਲਾਂਭਾ ਦਿੰਦੇ ਵਾਹਿਗੁਰੂ ਨੂੰ। ਉਹਦਾ ਕਹਿੰਦਾ ਸੀ ਵਾਹਿਗੁਰੂ ਹੋ ਜਾਂਦਾ ਸੋਈ ਫਿਰਕੇ, ਤੂੰ ਵਿਆਹ ਜਾ ਕੇ ਫੈਸਲਾ ਜਿਹਨੂੰ ਹੋਰ ਕਰਦਾ ਸੀ ਉਹ ਤਾਂ ਤੂੰ ਹੀ ਨਜ਼ਰ ਆਇਆ। ਜਦ ਤਲਾਸ਼ ਕਰਕੇ ਦੇਖਿਆ ਵੀ ਆਹੀ ਹੈ ਵਾਹਿਗੁਰੂ। ਸੋ ਗੁਰੂ ਨਾਨਕ ਦੇ ਐਸੀ ਗੱਲਾਂ ਕੱਚੀਆਂ ਕਹਿਣੀਆਂ ਠੀਕ ਨਹੀਂ ਵਿਆਹ ਕਰਨੀ। ਸੋ ਗੁਰੂ ਨਾਨਕ ਨੇ ਬਾਬਰ ਨੂੰ ਉਲਾਂਭਾ ਦਿੱਤਾ ਸੀ ਵੀ ਤੈਂ ਕੀ ਦਰਦ ਨਾ ਆਏ, ਇਹ ਧੀ ਮਾਰ ਪਈ ਗੁਰਨਾਣੇ ਤੇਰੇ ਕੰਨਾਂ ਨੇ ਸੁਣ ਕੇ ਨਹੀਂ ਲਈ ਇੰਨੀ ਮਾਰ, ਤੈਨੂੰ ਦਰਦ ਨਾ ਆਇਆ ਬਾਦਸ਼ਾਹ। ਸੋ ਪਰਵਾਹ ਨਹੀਂ ਰੱਖੀ ਇਸੇ ਤਰ੍ਹਾਂ ਦੇ ਨਾਲ। ਬੰਦਗੀ ਵਾਲੇ ਜਿਹੜੇ ਹੁੰਦੇ ਨੇ, ਰੰਗ ਰਸ ਹੈ ਰੰਗ ਰੋਗ ਹੈ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹੜੀ ਬਾਹਰ ਸੋਚੇ ਨਾ ਇੱਕ ਵੈਲਿਊ ਤੇ ਬਗੈਰ ਹੋਰ ਕਿਸੇ ਦੀ ਪਰਵਾਹ ਨਹੀਂ ਹੋਇਆ ਕਰ। ਸੋ ਮਹਾਰਾਜ ਜੈ ਦਾ ਟੈਂਟ ਲੱਗਿਆ ਹੋਇਆ ਗੁਰੂ ਛੇਵੇਂ ਪਾਤਸ਼ਾਹ, ਜਹਾਂਗੀਰ ਦਾ ਵੀ ਲੱਗੇ ਆਇਆ ਢਾਈ ਆ ਗਿਆ, ਰੌਲਾ ਪਿਆ ਜਹਾਂਗੀਰ ਬਾਹਰ ਆ ਗਿਆ ਵੀ ਅੱਜ ਮੈਨੂੰ ਸੱਚੇ ਪਾਤਸ਼ਾਹ ਕੋਈ ਕਹਿ ਰਿਹਾ। ਉਸਨੇ ਜਾ ਕੇ ਭਰਾ ਰੱਖ ਦਿੱਤਾ ਚਰਨਾ ਘਾ ਦਾ, ਸੱਚੇ ਪਾਤਸ਼ਾਹ ਤੇਰੇ ਘੋੜਿਆਂ ਵਾਸਤੇ ਗਰੀਬ ਮਿਹਨਤ ਕਰਕੇ ਲਿਆ ਸੇਵਾ ਪ੍ਰਵਾਨ ਕਰ। ਇੱਕ ਲੀਰ ਕੱਢੀ ਮੈਰੀ ਲੀਰ, ਉਹਦੇ ਵਿੱਚੋਂ ਪੰਜ ਛੇ ਗੰਢਾ ਖੋਲਣ ਲੱਗ ਗਿਆ ਸਾਹਮਣੇ ਖੜਾ ਹੋ। ਉਹ ਦੇਖੀ ਜਾਂਦਾ ਵੀ ਕੋਈ ਸ਼ਰਦੀ ਕੱਢੂ ਕੀ ਕੱਢੂ, ਦੇਖਿਆ ਤਾਂ ਇੱਕ ਢੇਲਾ ਕੱਢਿਆ ਹੋਇਆ ਟਕਾ, ਟਕਾ ਕੱਢ ਕੇ ਦੋਵੇਂ ਹੱਥ ਜੋੜ ਕੇ ਮਸਤਕ ਨਵਾਤਾ ਚਰਨਾ ਤੇ ਰੱਖਦਾ, ਦੋਵੇਂ ਹੱਥ ਜੋੜ ਕੇ ਖੜ ਗਿਆ। ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਜੰਦੂਸਾ ਦੇ ਵਿਚਾਰ। ਹੈਰਾਨ ਹੋ ਗਿਆ ਵੀ ਆਹ ਮੰਗ ਮੈਂ ਕਿਹਾ ਆਪੇ ਜੰਦੂਸਾ ਦੇ ਪੰਜੇ ਚ ਫਸਿਆ ਹੋਇਆ ਵੀ ਇਹਨੂੰ ਮੈਂ ਕਿਹੜੇ ਚਲਾਵਾਂ। ਕਹਿੰਦਾ ਇਹ ਢਾਈ ਪੈਸਾ ਮੰਗ ਪੈਸਾ, ਦਸ ਮੈਨੂੰ ਪੰਜ ਪਿੰਡ ਦਿੰਦਾ ਮੈਂ। ਕਹਿੰਦਾ ਨਾ ਸੱਚੇ ਪਾਤਸ਼ਾਹ ਇਹ ਪਿੰਡ ਤਾਂ ਝੂਠੇ ਨੇ, ਇਹ ਜਿਹੜੀ ਮਾਇਆ ਹੈ ਤੈਨੂੰ ਭੁਲਾ ਦਿੰਦੀ ਹੈ ਸੱਚੇ ਪਾਤਸ਼ਾਹ, ਮੈਨੂੰ ਮਾਇਆ ਦੀ ਲੋੜ ਨਹੀਂ ਹੈ ਕੋਈ। ਕਹਿਣ ਲੱਗਿਆ ਫਿਰ ਤੈਨੂੰ ਮੈਂ ਗਵਰਨਰ ਬਣਾ ਦਿੰਦਾ, ਵੱਡੇ ਖਾਨਦਾਨ ਵਾਲੀ ਦੀ ਲੜਕੀ ਤੈਨੂੰ ਵਿਆਹ ਦਿੰਦਾ, ਵੱਡੇ ਸਰਦਾਰ ਦੀ। ਨਾ ਸੱਚੇ ਪਾਤਸ਼ਾਹ ਮੈਂ ਗਵਰਨਰ ਹੀ ਕੀ ਕਰਨੀ ਹੈ, ਤਾਂ ਝੂਠਾ ਰਾਜ ਹੈ ਕੋਈ ਹਰ ਸਮਾਨ ਨਹੀਂ ਰਾਜਾ, ਇਹ ਬੋਲ ਸਭ ਦਿਸ ਚਾਰ ਕੇ ਝੂਠੇ ਕਰਕੇ ਦਵਾ ਜਾਏ, ਤਾਂ ਝੂਠੇ ਗੱਲ ਕੰਮ ਕਰਕੇ ਦਿਖਾ ਰਹੇ। ਇਹ ਤਾਂ ਕਾਲ ਦੀ ਮੂਰਤੀ ਵਿੱਚ ਨਹੀਂ ਰਾਜੇ, ਸੱਚੇ ਪਾਤਸ਼ਾਹ ਜੰਦੂਤਾ ਤੋਂ ਫੈਲਾ ਸ਼ਿਕਾ। ਕਹਿੰਦਾ ਤੈਨੂੰ ਮੈਂ ਬੇਅੰਤ ਧੰਨ ਦੇ ਦੇਣਾ, ਨੌਕਰ ਚਾਕਰ ਸਾਰੇ ਸਰਕਾਰੀ ਤੇਰੀ ਸੇਵਾ ਕਰਨ ਵਾਲੇ ਹੋਣਗੇ, ਤੂੰ ਕੁਛ ਨਾ ਕਰ, ਆਰਾਮ ਨਾਲ ਬੈਠ। ਇੱਕ ਅਕਸਰ ਤੋਂ ਪੁੱਛ ਰਿਹਾ ਕਹਿੰਦਾ ਨਾ ਸੱਚੇ ਪਾਤਸ਼ਾਹ, ਜਹਾਂਗੀਰ ਨੂੰ ਹੁਣ ਅੰਦਰੋਂ ਆਵਾਜ਼ ਆਈ ਕਿਉਂ ਪਖੰਡ ਕਰਨਾ, ਮੰਨ ਜਾ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਅੰਦਰ। ਕਹਿਣ ਲੱਗਿਆ ਭਾਈ ਬਈ ਆਹ ਜਿਹੜਾ ਤੂੰ ਨਵਾਂ ਕੰਮ ਮੈਨੂੰ ਦੱਸਿਆ ਜੰਦੂਤਾਂ ਤੋਂ ਬਚਾਉਣ ਦਾ, ਇਹ ਤਾਂ ਮੇਰੇ ਹੱਥ ਵਿੱਚ ਨਹੀਂ, ਉਹ ਤਾਂ ਨਾਲ ਦੇ ਕਤਮ ਤੂੰ ਚਲੇ ਜਿਹਨੂੰ ਤੂੰ ਸੱਚੇ ਪਾਤਸ਼ਾਹ ਗਿਆ। ਹਿੰਮਤ ਕਰੀ ਜਾ ਕੇ ਟੱਕਾ ਚੱਕ ਲਿਆ, ਨਾਲੇ ਰੋਣ ਲੱਗ ਗਿਆ। ਸੱਚੇ ਪਾਤਸ਼ਾਹ ਮੇਰਾ ਦੁਨੀਆਦਾਰ ਨੂੰ ਮਸਤਕ ਨਿਭ ਗਿਆ, ਸੁੱਚਾ ਮਸਤਕ ਤੇਰੇ ਚਰਨਾਂ ਤੇ ਨਵਾਉਣਾ ਸੀ ਮੈਂ ਆ ਕੇ, ਮੈਂ ਝੂਠੇ ਪਾਤਸ਼ਾਹ ਨੂੰ ਮਸਤਕ ਨਵਾ ਤਾ ਭਰਾ ਚੱਕ ਲਿਆ। ਤੇ ਗੁਰੂ ਮਹਾਰਾਜ ਦੇ ਟੈਂਟ ਵਾਸ ਚੱਲਿਆ, ਮਹਾਰਾਜ ਜੀ ਸਾਰੀ ਗੱਲ ਸੁਣ ਰਹੇ ਸੀ। ਮਹਾਰਾਜ ਜੀ ਟੈਂਟ ਦੇ ਬਾਹਰ ਆ, ਇਹ ਜਹਾਂਗੀਰ ਵੀ ਦੇਖਣ ਲੱਗਿਆ ਵੀ ਹੁਣ ਕੀ ਗੱਲ ਕਰਨਗੇ, ਇਹਨੇ ਭਰਾ ਰੱਖਿਆ, ਟਕਾ ਮਸਤਕ ਨਵਾਇਆ, ਟਕਾ ਭੇਟਾ ਕੀਤਾ। ਭਾਵਨੀ ਦਾ ਟਕਾ ਕਿੰਨਾ ਕੰਮ ਕਰਦਾ ਹੈ ਸਾਧ ਸਿੰਘ ਜੀ, ਭਾਵਨੀ ਭਗਤ ਪਾਏ ਕੌਟੀ ਅਗਰ ਭਾਗ ਰੱਖਿਆ ਤਾਂ ਇਹ ਗੁਰੂ ਸਰਬ ਨਿਦਾਨ ਦਾਨ ਦੇਤਾ, ਰਿਧੀਆਂ ਸਿੱਧੀਆਂ ਘਰ ਤੋਂ ਦੂਰ ਕਰ ਦਿੰਦਾ ਭਾਵਨਾ ਦੀ ਕਸੌਟੀ ਲੈ ਕੇ, ਹੰਕਾਰ ਦੇ ਲੱਖ ਰੁਪਈਏ ਲੈ ਕੇ ਸੱਤ ਨੂੰ ਬਣਦਾ। ਗੁਰੂ ਕੋਲ ਕੀ ਘਾਟ ਹੈ, ਸੰਤਾਂ ਨੂੰ ਕੀ ਘਾਟ ਹੈ, ਸੰਤਾਂ ਨੇ ਕੀ ਕਰਨਾ, ਜੇ ਪੈਸਾ ਹੋਵੇ ਤੁਹਾਡੇ ਵਾਸਤੇ ਦੇ ਲਾਣਾ, ਆਪ ਤਾਂ ਕੁਛ ਨਹੀਂ ਕਰਨਾ, ਆਪ ਕਿੰਨਾ ਖਾਂਦੇ ਆ ਸੰਤਾਂ ਦੇ, ਕਦੇ ਦੇਖਿਓ ਖਰਾਬ ਨਾ ਸ਼ਿਕਾਰ ਘਾਟਾ ਨੀ ਖਾਂਦੇ, ਦਿਨ ਬਰਤਨ ਇੰਨੇ ਨਹੀਂ ਪਹਿਨਦੇ, ਸਾਦਾ ਲਿਬਾਸ ਲੈਂਦੇ ਨੇ, ਜਿੰਨਾ ਆਉਂਦਾ ਲਾਈ ਜਾਂਦੇ ਨੇ, ਕੋਈ ਸਕੂਲ ਬਣਾਇਆ ਜਾਂਦਾ, ਕੋਈ ਡਿਸਪੈਂਸਰੀਆਂ ਬਣਾਈ ਜਾਂਦਾ, ਕੋਈ ਗੁਰੂ ਦੇ ਧਾਮ ਬਣਾਏ ਜਾਂਦੇ, ਲੋੜ ਨਹੀਂ ਉਹਨਾਂ ਨੂੰ ਹੋਇਆ ਕਰਦੀ। ਉਹ ਭਾਵਨਾ ਦੇਖਦੇ ਆ ਵੀ ਕੀ ਭਾਵਨਾ, ਭਾਵਨਾ ਦਾ ਫਲ ਬਹੁਤ ਵੱਡਾ ਅਹਿਸਾਸ ਹੈ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਇੱਕ ਵਾਰੀ ਦਰਬਾਰ 'ਚ ਬੈਠੇ, ਇਹੀ ਵਚਨ ਕਰਦੇ ਸੀ ਕਿ ਗੁਰਸਿੱਖੋ ਗਰੀਬੀ ਦਾ ਇਲਾਜ ਜੇ ਕੋਈ ਹੈ ਤਾਂ ਦਾਨ ਹੋਇਆ ਕਰ, ਜਿਹਦੇ ਘਰ 'ਚ ਦਲਿੱਦਰ ਆ ਜਾਵੇ ਉਹ ਦਾਨ ਕਰੇ, ਸੇਵਾ ਕਰੇ। ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਨਾਲ ਪ੍ਰਮਾਣ ਕੀਤਾ। ਸਾਰ ਜਨਾਂ ਦੀ ਸੇਵਾ ਕਰੋ। ਕੋਈ ਮੰਨ ਲਓ ਮਹਾਰਾਜ ਕਹਿੰਦੇ ਕੋਈ ਬੰਦਾ ਉਹ ਸੰਗਤ ਦੀ ਸੇਵਾ ਕਰਨ ਲੱਗ ਜਾਓ, ਗੁਰੂ ਸੰਗਤ ਦੀ ਸੇਵਾ ਕੀਤੇ ਤੇ ਪ੍ਰਸੰਨ ਹੋ ਜਾਂਦਾ। ਸੋ ਗੁਰੂ ਦੇ ਕੋਲ ਦੇਹਾਂ ਪਦਾਰਥ ਨੇ, ਉਹਦੇ ਪਿਆਰਿਆਂ ਕੋਲ ਚਾਰ ਪਦਾਰਥ ਹੈ, ਧਰਮ ਅਰਥ ਕਾਮ ਮੋਖ। ਧਰਮ ਹੈ ਕਿ ਉਹਦਾ ਜੀਵਨ ਧਰਮ ਵਾਲਾ ਹੋ ਜਾਏਗਾ, ਸ਼ਰਾਬਾਂ ਸਵਾਮਾਂ ਮਾਸ ਮੱਛੀਆਂ ਤੋਂ ਰਹਿਤ ਹੋ ਕੇ ਸਤੋ ਗੁਣੀ ਜੀਵਨ ਬਤੀਤ ਕਰੇਗਾ। ਤਮਾ ਗੁਣ ਤੇ ਰਜੋ ਗੁਣੀ ਛੱਲਾਂ ਦੇ ਵਿੱਚੋਂ ਬਾਹਰ ਆ ਕੇ ਟਿੱਕੀ ਹੋਈ ਛੱਲ ਦੇ ਵਿੱਚ ਰਹਿ ਗਏ। ਧਰਮ ਦੀ ਸੋਝੀ ਪੈ ਜਾਏਗੀ, ਧਰਮ ਕਹਿੰਦੇ ਕਿਸ ਚੀਜ਼ ਨੂੰ, ਜਿੱਥੇ ਧਰਮ ਹੈ ਧਰਮ ਦਇਆ ਦਾ ਪੁੱਤਰ ਹੁੰਦਾ, ਧੌਲ ਧਰਮ ਦਇਆ ਦਾ।